ਉਹ ਕਹਿੰਦਾ ਜੋ ਮੈਨੂੰ ਪਤਾ ਹੈ, ਇੰਨਾ ਕਿਸੇ ਨੂੰ ਪਤਾ ਨਹੀਂ, ਜੋ ਮੈਂ ਜਾਣਨਾ ਅੰਦਰ ਬਾਰੇ। ਗੁਰਮੁਖੋ, ਇੱਕ ਦੋ ਦਿਨਾਂ ਦੀ ਸਮਾਧੀ, ਕੋਈ 10-12 ਸਾਲ ਦਾ ਜਪ ਤਪ, ਉਸ ਤੋਂ ਬਾਅਦ ਡੀਂਗ ਮਾਰਨੀ ਕਿ ਮੈਂ ਰੱਬ ਬਾਰੇ ਜਾਣਨ ਲੱਗ ਪਿਆ। ਬਸ ਉਹ ਆਹ ਪਤਾ ਜ਼ਰੂਰ ਚੇਤੇ ਰੱਖਣ ਕਿ ਕਰੋੜਾਂ ਸਾਲਾਂ ਦੀ ਸਮਾਧੀ ਤੋਂ ਬਾਅਦ ਕੁਛ ਨਾ ਖਾਧਾ ਨਾ ਪੀਤਾ, ਨਾ ਸੁੱਤੇ, ਨਾ ਚੰਦਰਮਾ ਨਾ ਸੂਰਜ, ਕੁਝ ਨਹੀਂ ਦੇਖਿਆ। ਇੰਨੇ ਸਾਲ ਦੇ ਚੌਂਕੜੇ ਤੋਂ ਬਾਅਦ ਵੀ ਮੇਰੇ ਆਦਿ ਗੁਰੂ ਕਹਿ ਰਹੇ ਨੇ, ਹੇ ਪ੍ਰਭੂ ਜੀ, ਆਪ ਜੀ ਬਾਰੇ ਇੱਕ ਤਿੰਨ ਮਾਤਰ ਵੀ ਮੈਂ ਕੁਝ ਨਹੀਂ ਕਹਿ ਸਕਦਾ। ਕੋਟ ਕੋਟੀ ਮੇਰੀ ਆਰਜਾ, ਪਵਨ ਪੀਣ ਅਪਿਆਓ, ਚੰਦ ਸੂਰਜ ਦੋ ਗੁਫਾ ਨਾ ਦੇਖਾਂ, ਸੁਪਨੇ ਸੌਣ ਨਾ ਥਾਓ, ਨੀਂਦ ਵੀ ਨਾ ਆਈ ਹੋਵੇ, ਸੁਪਨੇ ਸੌਣ ਨਾ ਥਾਓ। ਮਹਾਰਾਜ ਕਹਿੰਦੇ ਨੇ, ਪੀ ਤੇਰੀ ਕੀਮਤ ਨਾ ਪਵੇ, ਤੇਰਾ ਕੀਮਤ, ਤੇਰਾ ਮੁੱਲ, ਇੱਥੇ ਕੀਮਤ ਦਾ ਅਰਥ ਅੰਤ ਕਰਾਂਗੇ। ਪੀ ਤੇਰੀ ਕੀਮਤ ਨਾ ਪਵੇ, ਖੋ ਕੇਵੜ ਆਖਾਂ, ਨਾਉ ਮੈਂ ਕਿੰਨਾ ਕੁ ਤੇਰੇ ਬਾਰੇ ਬਿਆਨ ਕਰਾਂ। ਅੱਜ ਦੇ ਪਦੇ ਦੇ ਅਖੀਰ, ਕਰਤੇ ਕਾ ਨਾ ਸ਼ੁਮਾਰ ਹੈ, ਮੈਂ ਸਿਰਫ ਉਸ ਤੁਕ ਨੂੰ ਲੈ ਕੇ ਅਰਜ਼ ਕਰ ਰਿਹਾ। ਰਹਾਓ ਦੀਆਂ ਬਚਨ ਨੇ, ਸਾਚਾ ਨਿਰੰਕਾਰ ਨਿਜ ਥਾਏ, ਉਹ ਕਰਤਾ ਪੁਰਖ ਵਾਹਿਗੁਰੂ ਸੱਚਾ ਨਿਰੰਕਾਰ ਆਪਣੇ ਨਿਜ ਟਿਕਾਣੇ ਤੇ ਮੌਜੂਦ ਹੈ। ਸਮਾਧੀਆਂ ਨਾਲ ਉਹਦਾ ਅੰਤ ਨਹੀਂ ਪਾਇਆ ਜਾ ਸਕਦਾ, ਕੋਈ ਨਹੀਂ ਪਾ ਸਕਿਆ। ਦੂਸਰਾ ਬਚਨ ਜੋ ਹਜ਼ੂਰ ਨੇ ਬਚਨ ਕਹੇ ਨੇ, ਸੁਣ ਸੁਣ ਆਖਣ ਆਖਣਾ ਜੇ ਭਾਵੈ ਕਰੈ ਤਮਾਏ। ਜੇ ਕੋਈ ਬੰਦਾ ਕਹਿ ਰਿਹਾ, ਸੁਣ ਕੇ ਕਹਿ ਰਿਹਾ, ਸੁਣਿਆ ਹੋਇਆ ਸੀ ਸ਼ਬਦ ਕਹਿ ਰਿਹਾ, ਹੁਣ ਆਪਾਂ ਵੀ ਅਰਥ ਕਰ ਰਹੇ ਹਾਂ। ਮੇਰੇ ਬਾਬਾ ਜੀ ਨੇ ਕਿਹਾ, ਅਸੀਂ ਪੜ੍ਹ ਕੇ ਉਹਦੇ ਅਰਥ ਕਰ ਦਿੱਤੇ। ਜਿਹੜੇ ਪ੍ਰਮਾਣ ਦੇ ਰਹੇ ਹਾਂ, ਗੁਰੂ ਅਰਜਨ ਦੇਵ ਜੀ ਨੇ ਕਿਹਾ ਅਸੀਂ ਅਰਥ ਕੀਤੇ। ਪਰ ਮਹਾਰਾਜ ਕਹਿੰਦੇ ਨੇ, ਪ੍ਰਭੂ ਆਦਿ ਕਾਲ ਤੋਂ ਤੈਨੂੰ ਸੁਣ ਸੁਣ ਕੇ ਕਿਹਾ ਜਾ ਰਿਹਾ, ਮੁਕੰਮਲ ਤੌਰ 'ਤੇ ਕੋਈ ਬਿਆਨ ਨਹੀਂ ਕਰ ਸਕਿਆ। ਦੂਸਰਾ ਬਚਨ, ਪਹਿਲੀ ਗੱਲ ਸਮਾਧੀ, ਅਤੁੱਟ ਸਮਾਧੀ ਵਿੱਚ ਵੀ ਅੰਤ ਨਹੀਂ। ਦੂਸਰਾ ਬਚਨ ਹੈ, ਕੋਈ ਬੰਦਾ ਆਪਣੇ ਤਨ ਦੀ ਤਪੱਸਿਆ ਕਰੇ, ਸਰੀਰ ਨੂੰ ਕੋ ਸੱਟੇ, ਆਪਣੇ ਸਰੀਰ ਨੂੰ ਇੰਨਾ ਦੁੱਖ ਦੇਵੇ ਕਿ ਤਨ ਦੇ ਟੁਕੜੇ ਟੁਕੜੇ ਕਰ ਦੇ। ਕਿਉਂਕਿ ਕਈ ਲੋਕ ਤਨ ਨੂੰ ਦੁੱਖ ਦੇਣ ਵਿੱਚ ਹੀ ਸਾਧਨਾ ਸਮਝਦੇ, ਭੁੱਖੇ ਰਹਿ ਗਏ ਇਹ ਇੱਕ ਸਾਧਨ ਹੈ, ਠੰਡੇ ਪਾਣੀ 'ਚ ਬੈਠ ਗਏ ਇਹ ਸਾਧਨਾ ਹੈ, ਧੂਣੀਆਂ ਰੁਮਾਲੀਆਂ ਧੁੱਪ ਵਿੱਚ ਅੱਗ ਦੇ ਕੋਲ ਬੈਠ ਗਏ ਸਾਧਨ ਹੈ, ਕੋਈ ਪੁੱਠਾ ਲਟਕ ਗਿਆ ਸਾਧਨ ਹੈ। ਪਰ ਯਾਦ ਰੱਖਿਓ, ਗੁਰਮਤ ਨੇ ਇਹਨੂੰ ਸਵੀਕਾਰ ਨਹੀਂ ਕੀਤਾ। ਗੁਰਮਤ ਦਾ ਮਾਰਗ ਹੱਠ ਦਾ ਨਹੀਂ, ਗੁਰਮੁਖ ਦਾ ਮਾਰਗ ਸਹਿਜ ਦਾ ਹੈ, ਪ੍ਰੇਮਾ ਭਗਤੀ ਦਾ ਹੈ, ਸੇਵਾ ਅਤੇ ਸਿਮਰਨ ਦਾ ਹੈ। ਹਜ਼ੂਰ ਨੇ ਆਪਣੀ ਰਸਨਾ ਤੋਂ ਦੂਜਾ ਬਚਨ ਕਿਹਾ, ਜੇਕਰ ਮੈਂ ਆਪਣੇ ਤਨ ਨੂੰ ਕੋਹ ਦਿਆਂ, ਛੋਟੇ ਛੋਟੇ ਟੁਕੜੇ ਕਰ ਦਿਆਂ, ਅਤੇ ਕੋਹਣ ਤੋਂ ਬਾਅਦ ਇਹਨਾਂ ਸਰੀਰ ਦੇ ਟੁਕੜਿਆਂ ਨੂੰ ਅੱਗ ਵਿੱਚ ਫੂਕ ਦਿਆਂ, ਇੰਨੀ ਵੱਡੀ ਸਾਧਨਾ, ਫੂਕਣ ਤੋਂ ਬਾਅਦ ਇਹਨੂੰ ਚੱਕੀ ਵਿੱਚ ਹੱਡੀਆਂ ਨੂੰ ਪੀ ਦਿਆਂ, ਇੰਨੀ ਤਨ ਦੀ ਯਾਤਨਾ ਤੋਂ ਬਾਅਦ, ਇੰਨੇ ਤਨ ਨੂੰ ਦੁੱਖ ਦੇਣ ਤੋਂ ਬਾਅਦ, ਜੇ ਕੋਈ ਇਹ ਪੁੱਛੇ ਕਿ ਇਹਨਾਂ ਤਨ ਨੂੰ ਦੁੱਖ ਦਿੱਤਾ, ਦੱਸੋ ਪਰਮਾਤਮਾ ਬਾਰੇ ਕੋਈ ਗਿਣਤੀ ਮਿਣਤੀ ਹੈ। ਮਹਾਰਾਜ ਜੀ ਦਾ ਦੂਜਾ ਪਦਾ ਹੈ, ਕੁੱਸਾਂ ਕੱਟੀਆਂ ਵਾਰ ਵਾਰ, ਪੀਸਣ ਪੀਸਾ ਪਾਏ। ਆਪਣੇ ਤਨ ਨੂੰ ਕੋਹ ਸੁੱਟਾਂ, ਕੱਟ ਦਿਆਂ, ਵਾਰ ਵਾਰ ਇਹਨੂੰ ਕੱਟਾਂ, ਕੁੱਸਾਂ ਕੱਟੀਆਂ ਵਾਰ ਵਾਰ, ਪੀਸਣ ਪੀਸਾ ਪਾਏ, ਅੱਗੀ ਸੇਤੀ ਜਾਲੀਆਂ, ਭਸਮ ਸੇਤੀ ਰਲ ਜਾਓ। ਪੀ ਤੇਰੀ ਕੀਮਤ ਨਾ ਪਵੇ, ਖੋ ਕੇਵਟ ਆਖਾਂ ਨਾ। ਵਾਹਿਗੁਰੂ ਜੀ, ਇਹਨਾਂ ਤਨ ਨੂੰ ਯਾਤਨਾਵਾਂ ਦੁੱਖ ਦੇਣ ਤੋਂ ਬਾਅਦ ਤੇਰਾ ਅੰਤ ਨਹੀਂ ਪਾਇਆ ਜਾ ਸਕਦਾ, ਤੇਰੀ ਕੋਈ ਸ਼ੁਮਾਰ ਤਾਂ ਨਹੀਂ, ਥਾਂ ਨਹੀਂ। ਇਹਦਾ ਮਤਲਬ ਦੋ ਪਦੇ, ਨਾ ਸਮਾਧੀ ਅਤੇ ਨਾ ਤਨ ਨੂੰ ਤਪਾਣ ਨਾਲ, ਕੇਵਲ ਤਪ ਨਾਲ। ਤੀਸਰਾ ਬਚਨ, ਕਈ ਵਾਰੀ ਇਕਾਗਰਤਾ ਵਿੱਚੋਂ ਕਈਆਂ ਨੂੰ ਕਰਾਮਾਤਾਂ, ਅਲੌਕਿਕ ਸ਼ਕਤੀਆਂ ਦੀ ਪ੍ਰਾਪਤੀ ਹੋ ਜਾਂਦੀ, ਉਹ ਇੱਕ ਥਾਂ ਤੋਂ ਦੂਜੀ ਥਾਂ 'ਤੇ ਪ੍ਰਗਟ ਹੋ ਸਕਦੇ। ਮਹਾਰਾਜ ਕਹਿੰਦੇ ਨੇ, ਇੰਨੀ ਕਮਾਈ ਹੋਵੇ ਕਿ ਅੱਖ ਝਮਕਣ ਦੀ ਦੇਰ ਵਿੱਚ ਪੰਛੀ ਜਿਵੇਂ ਆਕਾਸ਼ ਵਿੱਚ ਉੱਡਦਾ ਹੈ, ਅਤੇ ਪੰਛੀ ਦੀ ਸਪੇਸ ਆਕਾਸ਼ ਸੀਮਾ ਨਿਸ਼ਚਿਤ ਹੈ, ਪਰ ਕਹਿੰਦੇ ਨੇ ਮੈਂ ਪੰਛੀ ਬਣ ਕੇ ਇਹੋ ਜਿਹਾ ਉੱਡਾਂ, ਸੈਂਕੜੇ ਅਸਮਾਨ ਉੱਪਰ ਚਲਾ ਜਾਵਾਂ, ਅਤੇ ਕੋਈ ਦੂਰਬੀਨ ਕੋਈ ਵੀ ਚੀਜ਼ ਮੈਨੂੰ ਦੇਖ ਨਾ ਸਕੇ ਮੈਂ ਕਿਹੜੀ ਜਗ੍ਹਾ 'ਤੇ ਹਾਂ। ਬੰਦੇ ਦੀ ਅਕਲ ਖਤਮ ਹੋ ਜਾਏ ਜਿੱਥੇ ਮੈਂ ਪਹੁੰਚ ਜਾਵਾਂ। ਮਹਾਰਾਜ ਕਹਿੰਦੇ ਨਾ ਕਿਸੇ ਨੂੰ ਦਿਸਾਂ, ਨਾ ਕੁਝ ਖਾਵਾਂ ਅਤੇ ਨਾ ਕੁਝ ਪੀਆਂ। ਜੇ ਕਰੋੜਾਂ ਸਾਲ ਅਦ੍ਰਿਸ਼ਟ ਹੋ ਕੇ ਕਰੋੜਾਂ ਬ੍ਰਹਿਮੰਡਾਂ ਵਿੱਚ ਵੀ ਘੁੰਮ ਲਵਾਂ, ਉਸ ਤੋਂ ਬਾਅਦ ਕੋਈ ਪੁੱਛੇ ਕਿ ਪਾਰ ਬ੍ਰਹਮ ਦਾ ਥਾਂ ਹੈ, ਮਹਾਰਾਜ ਕਹਿਣ ਲੱਗੇ ਸੱਚ ਇਹ ਵੇ ਕਿ ਮੈਂ ਫਿਰ ਵੀ ਕਹਾਂਗਾ ਨਹੀਂ ਵਾਹਿਗੁਰੂ ਅਸੀਂ ਥੱਕ ਗਏ ਹਾਂ ਪਰ ਤੇਰੀ ਤਾਂ ਰਚਨਾ ਦਾ ਥਾਂ ਨਹੀਂ। ਇਹ ਬਚਨ ਹੈ ਪੰਖੀ ਹੋਏ ਕਹਿ ਜੇ ਭਵਾਂ ਸਹਿ ਅਸਮਾਨੀ ਜਾਉਂ ਸੈਂਕੜੇ ਅਸਮਾਨ ਉੱਪਰ ਉੱਡ ਜਾਵਾਂ। ਨਦਰੀ ਕਿਸੇ ਨਾ ਆਵਾਂ ਨਾ ਕਿਛ ਪੀਆਂ ਨਾ ਖਾਓ ਪੀ ਤੇਰੀ ਕੀਮਤ ਨਾ ਪਵੇ ਹੋ ਕੇਵਡ ਆਖਾਂ ਨਾਉ। ਪਰਮਾਤਮਾ ਕਰਾਮਾਤੀ ਹੋ ਕੇ ਵੀ ਤੇਰੀ ਸ਼ੁਮਾਰਤਾ ਨਹੀਂ ਪਾਈ ਜਾ ਸਕਦੀ, ਗਿਣਤੀ ਨਹੀਂ ਤੇਰੀ। ਚੌਥਾ ਬਚਨ ਹੈ ਹਜ਼ੂਰ ਦਾ ਅਤੇ ਇਹਦੇ ਵਿੱਚ ਸੁੱਖ ਹੈ। ਜੇ ਇਨਸਾਨ ਸੋਚੇ ਵੀ ਮੈਂ ਅੰਤ ਵਾਲੇ ਪਾਸੇ ਜਾਣਾ, ਨਹੀਂ ਗੁਰਮੁਖੋ ਸਭ ਸੁਰਤੀ ਮਲ ਸੁਰਤ ਕਮਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਿਣ ਨਾ ਜਾਈ ਤੇਰੀ ਤਿਲ ਵਡਿਆਈ। ਸੁਰਤੀਆਂ ਵਾਲਿਆਂ ਨੇ ਗਿਆਨੀਆਂ ਨੇ ਧਿਆਨੀਆਂ ਨੇ ਬੜੇ ਯਤਨ ਕੀਤੇ ਕੀਮਤ ਪਾਉਣ ਦੇ, ਪਰ ਤਿਲ ਜਿਤਨਾ ਵੀ ਮੇਰੇ ਪਿਆਰੇ ਵਾਹਿਗੁਰੂ ਨੂੰ ਕੋਈ ਬਿਆਨ ਨਹੀਂ ਕਰ ਸਕਿਆ। ਮਹਾਰਾਜ ਜੀ ਦਾ ਇੱਕ ਬਚਨ ਹੋਰ ਕਰਕੇ ਅਗਾਂਹ ਪ੍ਰਮਾਣ ਲੈਂਦੇ। ਮੰਨ ਲਓ ਕੋਈ ਆਦਮੀ ਸਾਧਨਾ ਨਹੀਂ ਕਰਦਾ, ਪਹਿਲੇ ਜਿਹੜੇ ਤਿੰਨ ਪਦੇ ਨੇ ਇੱਕ ਵਿੱਚ ਸਮਾਧੀ ਹੈ, ਦੂਜੇ ਵਿੱਚ ਤਨ ਦੀਆਂ ਯਾਤਨਾਵਾਂ ਨੇ, ਤੀਸਰੇ ਵਿੱਚ ਕਰਾਮਾਤੀ ਸ਼ਕਤੀਆਂ ਨੇ ਅਤੇ ਚੌਥੇ ਪਦੇ ਵਿੱਚ ਹਜ਼ੂਰ ਨੇ ਕਿਹਾ ਕੋਈ ਇਨਸਾਨ ਪੜ੍ਹਾਈ ਬਹੁਤ ਕਰਦਾ ਕਿਉਂਕਿ ਬੋਧਕ ਗਿਆਨ ਉਸ ਕੋਲ ਬਹੁਤ ਹੈ। ਉਹ ਦੁਨੀਆਂ ਭਰ ਦੇ ਗ੍ਰੰਥ ਪੜ੍ਹਦਾ ਪਿਆ ਜੋ ਪਰਮਾਤਮਾ ਬਾਰੇ ਲਿਖੇ ਗਏ, ਸ਼ਬਦਾਂ ਵੱਲ ਧਿਆਨ ਦਿਆ ਜੇ। ਦੁਨੀਆਂ ਭਰ ਦੇ ਗ੍ਰੰਥ ਪੜ੍ਹ ਲਏ, ਦੁਨੀਆਂ ਭਰ ਦੀ ਸ਼ਾਹੀ ਇਕੱਠੀ ਕਰ ਲਈ, ਉਹਨੇ ਗ੍ਰੰਥ ਪੜ੍ਹੇ ਜਿਹੜੇ ਉਹਨਾਂ ਗ੍ਰੰਥਾਂ ਦਾ ਭਾਰ ਹੀ ਲੱਖਾਂ ਮਣ ਹੋ ਗਿਆ। ਇੱਕ ਦੋ ਮਣ, ਦਸ ਪੰਦਰਾਂ ਮਣ ਤਾਂ ਆਪਾਂ ਕਹਾਂ ਕਿੰਨੀਆਂ ਸੈਂਕੜੇ ਕਿਤਾਬਾਂ ਆ ਜਾਂਦੀਆਂ। ਉਹਨਾਂ ਗ੍ਰੰਥਾਂ ਦਾ ਭਾਰ ਲੱਖਾਂ ਮਣ ਹੋਵੇ ਅਤੇ ਲੱਖਾਂ ਮਣ ਗ੍ਰੰਥ ਪੜ੍ਹਨ ਤੋਂ ਬਾਅਦ ਆਪਣੀ ਲਤੀਫ ਅਕਲ ਨਾਲ ਕੋਈ ਪਰਮਾਤਮਾ ਬਾਰੇ ਲਿਖਣ ਤੁਰੇ ਅਤੇ ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਹਕੀਕਤ ਏਵੇ ਲੱਖਾਂ ਮਣ ਗ੍ਰੰਥਾਂ ਦਾ ਗਿਆਤਾ ਵਖਿਆਤਾ ਪੜ੍ਹਾਕੂ ਉਹ ਰੱਬ ਬਾਰੇ ਤਿਲ ਮਾਤਰ ਵੀ ਕੁਝ ਨਹੀਂ ਲਿਖ ਸਕੇਗਾ। ਮਹਾਰਾਜ ਜੀ ਦੇ ਬਚਨ ਨੇ ਨਾਨਕ ਕਾਗਜ਼ ਲੱਖ ਮਣਾ ਪੜ੍ਹ ਪੜ੍ਹ ਕੀਚੈ ਪਾਓ ਮਸੂ ਤੋਟ ਨਾ ਆਵੇ ਲੇਖਣ ਪਾਉਣ ਚਲਾਓ ਵੀ ਤੇਰੀ ਕੀਮਤ ਨਾ ਪਵੇ ਹੋ ਕੇਵਡ ਆਖਾਂ ਨਾ। ਪਰਮਾਤਮਾ ਇੰਨੀ ਵਿਦਵਤਾ ਗਿਆਨ ਤੋਂ ਬਾਅਦ ਤੇਰਾ ਥਾਂ ਨਹੀਂ, ਸਾਡੀ ਅਕਲ ਉੱਥੋਂ ਤੱਕ ਨਹੀਂ ਪਹੁੰਚੇਗੀ। ਫਿਰ ਇੱਕ ਤਰੀਕਾ ਹੈ, ਆਪਾਂ ਕਹਾਂਗੇ ਜੇ ਅਕਲ ਪਹੁੰਚਦੀ ਨਹੀਂ ਸਾਰੀ ਬਾਣੀ ਵਿੱਚ ਬੇਅੰਤ ਪ੍ਰਵਾਨ ਪੜ੍ਹ ਲਓ, ਤੂੰ ਠਾਕਰੋ ਤੂੰ ਠਾਕਰੋ ਬੈਰਾਗਰੋ ਮੈਂ ਜੇਹੀ ਕਣਚੇਰੀ ਰਾਮ ਤੂੰ ਮਾਲਕ ਮੈਂ ਚੇਲੀ ਤੂੰ ਸਾਗਰੋ ਤੂੰ ਸਮੁੰਦਰ ਖੈ ਰਤਨਾਗਰੋ ਤੂੰ ਰਤਨਾ ਦੀ ਖਾਨ ਖੈ ਹੋ ਸਾਰ ਨਾ ਜਾਣਾ ਤੇਰੀ ਰਾਮ ਵਾਹਿਗੁਰੂ ਤੂੰ ਸਾਗਰ ਖੈ ਮੇਰਾ ਥਾਂ ਤੇਰਾ ਥਾਂ ਨਹੀਂ ਪਾ ਸਕਦਾ। ਮਹਾਰਾਜ ਜੀ ਨੇ ਕਿਹਾ ਤੂੰ ਦਰਿਆਓ ਦਾਨਾ ਬਿਨਾ, ਦਾਨਾ ਬਿਨਾ ਸ਼ਬਦ ਸਿਆਣਾ ਚੰਗੀ ਸੋਚ ਵਾਲਾ ਚੰਗੇ ਵੇਖਣ ਵਾਲਾ, ਤੂੰ ਦਰਿਆਓ ਦਾਨਾ ਬੀਨਾ ਮੈਂ ਮੱਛਲੀ ਕੈਸੇ ਅੰਤ ਲਹਾਂ, ਮੈਂ ਮੱਛੀ ਤੇਰਾ ਕੋਈ ਥਾਂ ਪਾ ਸਕਣੀ। ਮਹਾਰਾਜ ਜੀ ਦੇ ਬਚਨ ਨੇ ਜੇ ਉਹਦਾ ਥਾਂ ਨਹੀਂ ਤੇ ਫਿਰ ਅਸੀਂ ਅਥਾਂ ਦੀ ਗੱਲ ਜਿਹੜੀ ਕਰ ਰਹੇ ਪਏ ਹਾਂ। ਹੋ ਸਕਦਾ ਪੜ੍ਹਿਆ ਲਿਖਿਆ ਬੰਦਾ ਇਹ ਕਹਿ ਕਿ ਜਿਹਦਾ ਅੰਤ ਹੀ ਨਹੀਂ ਜਿਹੜਾ ਕੰਮ ਹੋਣਾ ਹੀ ਨਹੀਂ ਫਿਰ ਟਾਈਮ ਕਿਉਂ ਵੇਸਟ ਕਰ ਰਹੇ ਹਾਂ। ਹੋ ਸਕਦਾ ਅੱਜ ਦਾ ਬੰਦਾ ਇਹ ਤਰਕ ਕਰੇਗਾ ਕਿ ਅਥਾਂ ਹੈ ਬੇਅੰਤ ਹੈ ਨੇਤ ਹੈ, ਉਹ ਤਾਂ ਪਹਿਲਾਂ ਵੀ ਸਾਡੀ ਖੋਜ ਤੋਂ ਬਿਨਾਂ ਵੀ ਬੇਅੰਤ ਹੈ ਅਤੇ ਫਿਰ ਆਪਾਂ ਨੂੰ ਕੀ ਜ਼ੋਰ ਲਾਉਣ ਦੀ ਲੋੜ ਹੈ। ਉਹ ਪਹਿਲਾਂ ਵੀ ਨੇਤ ਹੈ ਅਤੇ ਫਿਰ ਇਹ ਧਰਮ ਦੇ ਪ੍ਰਪੰਚ ਕਿਉਂ, ਪਹਿਲਾਂ ਵੀ ਬੇਅੰਤ ਹੈ ਕਰੋੜਾਂ ਸਾਲਾਂ ਦੀ ਸਾਧਨਾ ਤੋਂ ਬਾਅਦ ਵੀ ਬੇਅੰਤ ਹੈ, ਪੂਰੀ ਜ਼ਿੰਦਗੀ ਲਾਉਣ ਤੋਂ ਬਾਅਦ ਵੀ ਬੇਅੰਤ ਹੈ ਅਤੇ ਜਿਹੜਾ ਪਹਿਲੀ ਬੇਅੰਤ ਹੈ ਅਤੇ ਫਿਰ ਧਰਮ ਦਾ ਅਰਥ ਕੀ। ਇੱਥੇ ਇੱਕ ਬੇਨਤੀ ਹੈ, ਉਸ ਬੇਅੰਤ ਦੀ ਜਿਹੜੀ ਬੇਅੰਤਤਾ ਹੈ ਨਾ ਇਹਦੇ ਵਿੱਚ ਵੀ ਸੁੱਖ ਹੈ, ਬੇਅੰਤ ਕਹਿਣ ਵਿੱਚ ਵੀ। ਆਮ ਤੌਰ 'ਤੇ ਕਿਸੇ ਚੀਜ਼ ਦਾ ਬੰਦਾ ਥਾਂ ਨਾ ਪਾ ਸਕੇ मान लो सिर्फ एक उदाहरण है, कोई आदमी आज जरा दृष्टमान सूरज दिसदा है,